ਤੋਂ ਬਾਅਦ ਨਾ ਫਿਰ ਉੱਥੇ ਨਾ ਲਾਓ
ਭਾਈ। ਹਾਂਜੀ ਇਹਦਾ ਉੱਪਰਲੀ ਪੰਕਤੀ ਸੁਣ ਲਓ, ਇਕਾਗਰਤਾ ਸੇ ਵੇ ਦੋਨੋਂ ਪ੍ਰਕਾਰ ਕੀ ਵਿਪਰੀਤ ਭਾਵਨਾ ਨਿਵਿਰਤ ਹੋਤੀ ਹੈ। ਇਸ ਅਰਥ ਕਾ ਅਬ ਵਿਸ਼ੇਸ਼ ਰੂਪ ਸੇ ਕਥਨ ਕਰੇਗੀ। ਕੱਲ ਉਹਨੇ ਕੀ ਕਿਹਾ ਸੀ, ਉਹਨੇ ਕਿਹਾ ਸੀ ਇਕਾਗਰਤਾ ਸੇ, ਇਕਾਗਰਤਾ ਸੇ ਕਿਆ ਹੋਗਾ, ਦੋ ਪ੍ਰਕਾਰ ਦੀ ਜਿਹੜੀ ਵਿਪਰੀਤ ਭਾਵਨਾ ਨਾ ਉਹ ਨਿਵਿਰਤ ਹੋ ਜਾਏਗੀ। ਇਹੀ ਦੱਸਿਆ ਸੀ ਨਾ ਵਿਪਰੀਤ ਭਾਵਨਾ ਦੋਨੋਂ ਪ੍ਰਕਾਰ ਦੀ ਉਹ ਨਿਵਿਰਤ, ਇਹਨੂੰ ਇਸ ਅਰਥ ਨੂੰ ਅਬ ਇਹਨੇ ਵਿਸ਼ੇਸ਼ ਰੂਪ ਸੇ ਤੁਹਾਨੂੰ ਦੱਸ ਰਹੇ ਹਾਂ। ਠੀਕ ਹੈ ਜੀ। ਤਤ ਭਾਵਨਾ ਆ ਨਸ਼ੇਤ ਸਾਤੋ ਦੇਹਾ ਤ੍ਰਿਪਤ ਕਾਮ ਆਤਮਨੋ ਭਵੇਤ ਜਦਵਤ ਮਿਥਿਅਸਮ ਜਗਤੋ ਨਿਸ਼ਮ। ਕੀ ਕਹਿ ਰਹੇ ਆ, ਨਿਸ਼ਮ ਨਿਸ਼ਾ ਮੈਨੇ ਕੀ ਹੁੰਦਾ ਜੀ, ਦੇਹਾ ਨਿਸ਼ਾ ਮੈਂ ਰਾਤਰੀ ਹੈ ਨਾ, ਅਹਿਨਿਸ਼ ਇਹ ਮੈਨੇ ਦਿਨ, ਨਿਸ਼ ਮੈਨੇ ਰਾਤਰੀ, ਇਹ ਕੀ ਹੈ ਅਨਿਸ਼ ਆ ਲੱਗਾ ਨਾ, ਅਨਿਸ਼ ਦਾ ਮਤਲਬ ਨਾ ਨਾ ਦਿਨ ਰਾਤ ਅਹਿਨਿਸ਼ ਹੈ ਨਾ, ਤੇ ਇਹ ਅਹਿਨਿਸ਼ ਹੀ ਹੈ, ਐੜਾ ਲਗਾਤਾ ਹੈ ਨਾ, ਕੀ ਬਣਿਆ ਬਸ ਤੁਸੀਂ ਵੀ ਸਾਡੀ ਪੰਜਾਬੀ ਦੇ ਵਿੱਚ ਬਹੁਤ ਜ਼ਿਆਦਾ ਸ਼ਬਦ, ਜ਼ਿਆਦਾ ਕਿ ਸਾਰੇ ਸੰਸਕ੍ਰਿਤੀ ਹੈ ਪਰ ਸਾਨੂੰ ਉਹਨਾਂ ਅਰਥਾਂ ਦਾ ਨੀ ਪਤਾ, ਆਪਾਂ ਉਹਨੂੰ ਪੰਜਾਬੀ ਸਮਝਦੇ ਹਾਂ। ਤੂੰ ਧਾਤੂ ਤੇ ਇਹ ਕੀ ਹੈ, ਧਾਤੂ ਦਾ ਅਰਥ ਤਾਂ ਉਹੀ ਹੈਗਾ ਜੋ ਧਾਤੂ ਦਾ ਅਰਥ ਹੋ, ਚਾਹੇ ਪੰਜਾਬੀ ਚ ਵਰਤੋ, ਚਾਹੇ ਹਿੰਦੀ ਚ ਵਰਤੋ, ਚਾਹੇ ਸੰਸਕ੍ਰਿਤ ਚ ਵਰਤੋ। ਆ ਇਹਦਾ ਅਰਥ ਸੁਣੋ, ਸਾ ਵਹਿ ਵਿਪਰੀਤ ਭਾਵਨਾ, ਉਹ ਜਿਹੜੀ ਵਿਪਰੀਤ ਭਾਵਨਾ ਹੋ ਗਈ ਸਾਨੂੰ ਕਿਆ ਮੈਂ ਸਰੀਰ ਹੋ, ਠੀਕ ਹੈ ਨਾ, ਵਹਿ ਵਿਪਰੀਤ ਭਾਵਨਾ ਤੱਤ ਭਾਵਨਾ ਆ ਆਤਮ ਦੇ ਆਦਿ ਰੂਪ ਨਹੀਂ ਹੈ। ਦੇਖ ਲੋ ਆਤਮਾ ਕੀ ਹੈ, ਦੇਹ ਆਦਿ ਰੂਪ ਨਹੀਂ ਹੈ, ਆਦਿ ਤੋਂ ਬਾਕੀ ਇੰਦਰੀਆਂ ਸਥੂਲ ਸਰੀਰ ਤੋਂ ਹੋ ਗਿਆ, ਇੰਦਰੀਆਂ ਮਨ ਬੁੱਧੀ ਚਿੱਤ ਅਹੰਕਾਰ ਇਹ ਕੁਛ ਨਹੀਂ ਹੈ, ਆਤਮਾ ਇੰਨਾ ਸੇ ਪਰੇ ਹੈ, ਆਤਮਾ ਦੇਹ ਆਦਿ ਰੂਪ ਨਹੀਂ ਹੈ ਔਰ ਜਗਤ ਮਿੱਥਿਆ ਹੈ। ਇਸ ਪ੍ਰਕਾਰ ਕੀ ਤੱਤ ਭਾਵਨਾ ਸੇ ਅਰਥਾਤ ਧਿਆਨ ਸੇ, ਤੱਤ ਵੀ ਭਾਵਨਾ ਕਰਨੀ, ਭਾਵਨਾ ਕਰਨੀ ਮਤਲਬ ਧਿਆਨ ਕਰਨਾ, ਹੁਣ ਤੁਸੀਂ ਭਾਵਨਾ ਕਰ ਰਹੇ ਹੋ ਮੈਂ ਬ੍ਰਹਮ ਹੂੰ, ਉਹ ਭਾਵਨਾ ਹੀ ਹੈ, ਉਹ ਭਾਵਨਾ ਆਪਣਾ ਪਰਿਣਿਤ ਹੋ ਕੇ ਅਸਲੀ ਰੂਪ ਧਾਰਨ ਕਰ ਲਏਗੀ। ਹੋਰ ਕਿਆ, ਬ੍ਰਹਿੰਗੀ ਕੀਟ ਦੇਖਿਆ ਹੈ, ਉਹ ਕੀ ਕਰਦਾ, ਉਹ ਉਹਨੂੰ ਲਿਆ ਕਰਕੇ ਅਦਮੋਇਆ ਕਰਕੇ ਡੰਕ ਮਾਰਦਾ, ਉਹਨੂੰ ਦੋਸ਼ ਕਰ ਦਿੰਦਾ, ਮਰਦਾ ਨਹੀਂ ਉਹ, ਤੇ ਉਹਨੂੰ ਆਪਣੀ ਬਿੱਲ ਚ ਕੈਦ ਕਰ ਦੇਗਾ ਤੇ ਉੱਤੇ ਪਿਲਪਣਾ ਦਾ ਬੀ ਵੀ ਕਰਦਾ ਰਹੇਗਾ, ਉਹਦੇ ਡਰ ਦੇ ਨਾਲ ਹੀ ਉਹਦਾ ਚਿੰਤਨ ਕਰਦੇ ਕਰਦੇ ਕਰਦਿਆਂ ਕਰਦਿਆਂ ਉਹਦਾ ਰੂਪ ਹੋ ਜਾਂਦਾ, ਤਦ ਰੂਪ ਉਹਦਾ ਚਿੰਤਨ ਕਰਦਿਆਂ ਕਰਦਿਆਂ ਉਹ ਭਰਿੰਗੀ ਕੀਟ ਉਹਦਾ ਹੀ ਰੂਪ ਹੋ ਜਾਂਦਾ। ਦੇਖ ਲਓ ਜਿਹੜਾ ਵੀ ਉਹ ਪਕਸ਼ੀ ਉਹ ਕੀੜਾ ਉਹਨੇ ਮਾਰ ਕੇ ਰੱਖਿਆ ਹੈ ਨਾ, ਉਹ ਭਰਿੰਗੀ ਕੀਟ ਦਾ ਰੂਪ ਧਾਰਨ, ਮਰਿਆ ਨਹੀਂ ਹੈ, ਮਰਿਆ ਥੋੜੀ ਹੈ, ਉਹਨੂੰ ਬੇਹੋਸ਼ ਕੀਤਾ ਡੰਕ ਮਾਰ ਕੇ ਬਈ। ਆਪਣੀ ਯਾਦਾਸ਼ਤ ਦਵਾ ਰਿਹਾ ਮੈਂ ਇੱਥੇ ਹਾਂ, ਆਵਾਜ਼ ਕਰਦਾ ਤੇ ਉਹਦਾ ਉਹ ਡਰ ਦੇ ਨਾਲ ਉਹਦਾ ਰੂਪ ਧਾਰਨ ਕਰ ਲੈਂਦਾ, ਤੇ ਇਹਦਾ ਡਰ ਨੀ ਹੋਇਆ, ਇਹਦਾ ਅਰਥ ਚਿੰਤਨ, ਭਲੇ ਉਹ ਡਰ ਦੇ ਨਾਲ ਕਰੇ ਭਾਵੇਂ ਖੁਸ਼ੀ ਨਾਲ ਕਰੇ, ਜਿਹੜਾ ਚਿੰਤਨ ਕਰੇਗਾ ਉਹਦਾ ਰੂਪ ਹੋ ਜਾਏਗਾ ਹੈ ਨਾ। ਚਲੋ ਨਸ਼ੇ ਤਾਂ ਨਸ਼ਟ ਹੋ ਜਾਂਦੀ ਹੈ, ਮਤਲਬ ਧਿਆਨ ਦੇ ਨਾਲ ਭਾਵਨਾ ਦੇ ਨਾਲ ਜਿਹੜੀ ਵਿਪਰੀਤ ਭਾਵਨਾ ਨਸ਼ਟ ਹੋ ਜਾਂਦੀ ਹੈ, ਅਤਹ ਆਤਮਨਾ ਦੇਹਾ ਅਤ੍ਰਿਪਤਤਾਮ, ਇਸ ਲਈ ਆਤਮਾ ਦੇਹ ਆਦਿਓ ਸੇ ਭਿੰਨ ਹੈ, ਅਤ੍ਰਿਪਤ ਮਨੇ ਅਲੱਗ ਹੈ, ਆਤਮਾ ਕੈਸੀ ਹੈ, ਦੇਹ ਆਦਿਓ ਸੇ ਭਿੰਨ ਹੈ, ਤਦਵਦ ਔਰ ਉਸੀ ਪ੍ਰਕਾਰ ਜਗਤਹ ਮਿਥਿਅਤਮ, ਜਗਤ ਮਿਥਿਆ ਹੈ, ਉਸੀ ਪ੍ਰਕਾਰ ਜੈਸੇ ਆਤਮਾ ਦੇਹ ਆਦਿਓ ਸੇ ਭਿੰਨ ਹੈ ਉਸੀ ਪ੍ਰਕਾਰ ਜਗਤ ਕੈਸਾ ਹੈ, ਮਿਥਿਆ ਜਗਤ ਮਿਥਿਆ ਹੈ। ਇਸ ਪ੍ਰਕਾਰ ਅਨਿਸ਼ਮ ਭਾਵੇਤ, ਨਿਰੰਤਰ ਚਿੰਤਨ ਕਰੋ, ਨਿਸ਼ਾ ਨਿਸ਼ਾ ਦਾ ਨਿਰੰਤਰ ਕਿਉਂ ਕਰਦੀ ਅਰਥ, ਅਨਿਸ਼ਮ ਦਿਨ ਰਾਤ ਹੋ ਗਿਆ ਤਾਂ ਨਿਰੰਤਰ ਹੀ ਹੋ ਗਿਆ, ਲਗਾਤਾਰ लगातार दिन रात करोगे तो लगातार होगा, देख लो फिर निरंतर चिंतन करे। ठीक है, अब देखो अब ताड़ी गल चल पैनी है, ताड़ी की जेड़े भी अपना कर्म करते हैं उन्होंने गल सुन लो। जप आदियों की न्यायी देह आदि भिन्न आत्मा चिंतन में तथा जगत के मिथ्यत्व चिंतन में निजम की अपेक्षा है, वो पूछ रहा प्रश्न कर रहा अंदर जेड़ा तुसी दसन दे जे आत्म चिंतन दी भावना करो आत्म दा चिंतन है जगत मिथ्या दा चिंतन है, ऐसा चिंतन करना हो आत्मा दा जा जगत मिथ्या दा चिंतन कर रहे आपां उहदे वास्ते भी कोई निजम है, ये उन्हें प्रश्न करता अथवा नहीं या नहीं है, है ना निजम है कि नहीं है। इस प्रकार प्रश्न पूर्व पक्षी करते, पूर्व पक्षी ने प्रश्न करता कि जिदा जगत का चिंतन कर रहे जगत मिथ्या आत्मा का चिंतन कर रहे आत्मा सत्त है मैं ब्रह्म हूं मैं ब्रह्म हूं, ये कोई निजम है जप वांगू जपते तो है निजम एदा भी है, सुन लो की कह रहे हो। ठीक है जी, कि मंत्र जपवन मूर्ति ज्ञानवत आत्म वेद दी ही। देखो मंत्र जपवत मूर्ति ज्ञानवत वत मेरे तरह जिदा मंत्र का जप करते एदी तरह उस तरह या जिदा मूर्ति का किसी का ध्यान कर रहे अपनी गुरु मूर्ति का ध्यान कर रहे अपना मूर्ति भी तो होंगी है अपना अपनी गुरु की मूर्ति का ध्यान कर रहे हैं ओदा भी तो निजम है ना, ओदे वांगू आत्म चिंतन भी ओदे वांगू है कि उस तो अलग है कोई, एक प्रश्न है उसका। ठीक है ना, जगत मिथ्यात्व दिश्चात्र व्यवर्त्या स्याद दूतांत्यथा की कह रहे हैं, आत्म भेद दी ही है? आत्मा की देह आदि से भिन्नता का ज्ञान, आत्म भेद दी ही का की अर्थ कर रहे हैं आत्मा की देह आदियों से भिन्नता का ज्ञान चा जगत मिथ्यत्व दी और जगत के मिथ्यत्व का अनुसंधान जप मंत्र जपवत मंत्र जाप की न्यायी व मूर्ति ध्यानवत अथवा देवता ध्यान की न्यायी अत्र जहां ध्यान के प्रसंग में तत्व भावना में भी या ध्यान का प्रसंग हो चाहे तत्व भावना हो, तत्व भावना मने मैं ब्रह्म हुए चिंतन हो रहा हो, किम देखो किम विवर्त्य स्यात क्या निजम है, जिदा आप मंत्र जप करते हैं मूर्ति का गुरु मूर्ति का देवता की मूर्ति का ध्यान करते हैं ऐसे जिदा ब्रह्म चिंतन कर रहे हैं उहदे विच कोई निजम है अलगपना है अनुष्ठान करने योग है, क्या निजम से अनुष्ठान करने योग है अंदर क्या निजम बना के कोई उदा अपना विधि विधान से पूजा करनी चाहिए है या जप करना चाहिए है, उक्त अन्यथा अथवा लौकिक व्यवहार की न्याय निजम के बिना ही किया जा सकता है, अंदर जिदा आप मूर्ति का ध्यान करते हैं या जप करते हैं वो तो विधि विधान है। ठीक है ना, तो वो जैसे वो विधि विधान है ऐसे आत्मा का चिंतन करना होए उदे विच भी कोई विधि विधान है कि नहीं है, ये प्रश्न हो गया। प्रधान जी प्रश्न की समझ लग गई ना, जी साहब बस जिदा आप ओदा ही है ना, जिदा कोई लौकिक व्यवहार कर रहा है ओदा ही हाँ लौकिक व्यवहार भी निजम तो बगैर नहीं होंगे, हो जाएंगे कणक अज बीजी सवेरे पानी ला दो गेहूं का पौधा हो गया थले एक गठ बनेगी वो गठ नू समय पर पानी मिलेगा तो ओ शाखा निकलेगा ता बूटा करेगी समय पर पानी आऊगा तो पहला ही आ गया सगो कुटी जरूर निकलना की ਜਾਂ ਲੇਟ ਆਇਆ ਉਹਦੇ ਵਾਸਤੇ ਵੀ ਤਾਂ ਨਿਯਮ ਹੈ। ਇਸ ਵਾਸਤੇ ਜਿਹੜਾ ਵੀ ਕੰਮ ਹੈ ਉਹਦੇ ਵਾਸਤੇ ਨਿਯਮ ਹੈ, ਤੇ ਆਤਮਾ ਦਾ ਚਿੰਤਨ ਕਰਨ ਵਾਸਤੇ, ਸੰਸਾਰ ਦਾ ਮਿੱਥਿਆਪਣੇ ਦਾ ਚਿੰਤਨ ਕਰਨ ਵਾਸਤੇ ਵੀ ਕੋਈ ਨਿਯਮ ਹੈ, ਇਹ ਪੁੱਛ ਰਿਹਾ। ਠੀਕ ਹੈ, ਅਬ ਸੁਣੋ ਕੀ ਕਹਿ ਰਿਹਾ। ਪੂਰਵ ਉਕਤ ਪ੍ਰਸ਼ਨ ਕਾ ਉੱਤਰ ਕਹਤੇ ਹੈ। ਪੂਰਵ ਉਕਤ ਪ੍ਰਸ਼ਨ ਕਾ ਉੱਤਰ ਕਹਤੇ ਹੈ ਕਿ ਦ੍ਰਿਸ਼ਟ ਫਲ ਵਾਲਾ ਹੋਣੇ ਤੇ ਆਤਮਾ ਚਿੰਤਨ ਆਦਿ ਪ੍ਰਕਿਰਤ ਪ੍ਰਸੰਗ ਮੇ ਨਿਯਮ ਕੁਛ
ਵੀ
ਨਹੀਂ। ਕਿਆ ਕੋਈ ਨਿਯਮ ਨਹੀਂ ਉਹਦਾ, ਕੁਛ ਵੀ ਨਿਯਮ ਨਹੀਂ ਹੈ। ਹਾਂ, ਦ੍ਰਿਸ਼ਟ ਫਲ ਕਿਹਨੂੰ ਕਹਿੰਦੇ ਆ? ਇੱਕ ਹੁੰਦਾ ਅਦ੍ਰਿਸ਼ਟ, ਅਦ੍ਰਿਸ਼ਟ ਮੈਨੇ ਹੁੰਦਾ ਪ੍ਰਾਰਬਧ। ਤੁਸੀਂ ਭਗਵਾਨ ਦੀ ਪੂਜਾ ਕੀਤੀ, ਜਪਜੀ ਸਾਹਿਬ ਦਾ ਪਾਠ, ਰਹਿ ਰਸ ਦਾ, ਸੁਖਮਨੀ ਦਾ, ਜੋ ਵੀ ਕੀਤਾ, ਉਹਦਾ ਫਲ ਤੁਹਾਨੂੰ ਉਸੇ ਸਮੇਂ ਤੇ ਨਹੀਂ ਮਿਲਿਆ, ਉਹ ਕੀ ਬਣ ਗਿਆ? ਅਦ੍ਰਿਸ਼ਟ ਫਲ। ਠੀਕ ਹੈ, ਤੁਸੀਂ ਗੁਰੂ ਦੀ ਸੇਵਾ ਕੀਤੀ, ਜਾ ਕੇ ਉਹਨੇ ਤੁਹਾਡੇ ਸ਼ਾਬਾਸ਼ ਦੇ ਦਿੱਤੀ, ਮਹਾਰਾਜ ਆ ਮੇਰਾ ਕੰਮ ਚੱਲ ਹੋ ਜੂਗਾ, ਦਾ ਬਣ ਜੂਗਾ, ਉਹ ਤੁਹਾਡਾ ਜਾ ਕੇ ਘਰ ਕੰਮ ਬਣ ਗਿਆ, ਉਹਨੂੰ ਕਹਿੰਦੇ ਦ੍ਰਿਸ਼ਟ ਫਲ। ਉਸੇ ਟਾਈਮ ਮਿਲਦਾ ਉਹਨੂੰ ਕਹਿੰਦੇ ਦ੍ਰਿਸ਼ਟ, ਮਾਨੇ ਦ੍ਰਿਸ਼ਟ ਮਾਨੇ ਜਿਹੜਾ ਦਿਖਾਈ ਦਿੰਦਾ, ਜਾਂ ਇੱਦਾਂ ਪੰਜਾਬੀ ਚ ਕਹਿ ਲਓ, ਪੰਜਾਬੀ ਚ ਕਹਿ ਲਓ ਦ੍ਰਿਸ਼ਟ ਫਲ, ਮਾਨੇ ਜਿਹੜਾ ਫਲ ਸਾਨੂੰ ਦਿਖਾਈ ਦੇ ਰਿਹਾ ਵੀ ਸਾਨੂੰ ਇਹ ਫਲ ਮਿਲ ਗਿਆ, ਉਹਨੂੰ ਤੇ ਕਹਾਂਗੇ ਆਪਾਂ ਦ੍ਰਿਸ਼ਟ ਫਲ। ਜਿਹੜਾ ਸਾਨੂੰ ਦਿਖਾਈ ਨਹੀਂ ਦਿੰਦਾ ਉਹ ਅਦ੍ਰਿਸ਼ਟ, ਉਹਨੂੰ ਚਾਹੇ ਪ੍ਰਾਰਬਧ ਕਹਿ ਦਿਓ ਚਾਹੇ ਅਦ੍ਰਿਸ਼ਟ ਕਹੋ। ਹਾਂ, ਹੁਣ ਜਿਹੜੇ ਆਪਾਂ ਇਸ ਜਨਮ ਚ ਪੁੰਨ ਕਰਮ ਕੀਤੇ ਆ ਉਹ ਤਾਂ ਅੱਜ ਤੁਸੀਂ ਵਿਦਿਆਂਤ ਸੁਣ ਰਹੇ ਜੇ। ਜਗ ਸ਼ਾਸਤਰ ਕਹਿੰਦਾ ਕਿ ਜੈਸੇ ਇੱਕ ਮਹਾਤਮਾ ਦੇ ਦਰਸ਼ਨ ਕਰਨ ਜਾਣੇ ਹੋਣ ਤੇ ਜਿੰਨੇ ਕਦਮ ਚੱਲ ਕੇ ਜਾਓ ਉਹਨੇ ਅਸਮਿਤ ਜਗ ਦਾ ਫਲ ਹੈ ਨਾ, ਤੇ 100 ਕਦਮ ਜਾਂ 200 ਕਦਮ ਚੱਲ ਕੇ ਜਾਓਗੇ ਤੇ 100-200 ਜਗ ਦਾ ਫਲ ਹੋ ਗਿਆ। ਆਂਦਾ ਇਹ ਤੇ ਕਰੋੜਾਂ ਜਨਮਾਂ ਕਰੋੜਾਂ ਇਹ ਅਸਮਿਤ ਜਗ ਦਾ ਫਲ ਹੈ ਜਿਹੜਾ ਵਿਦਾਂਤ ਸੁਣਦਾ, ਤੇ ਹੁਣ ਤੁਹਾਨੂੰ ਕਰੋੜਾਂ ਜਗ ਦਾ ਫਲ ਮਿਲ ਗਿਆ ਜਦੋਂ ਘਰ ਜਾਓਗੇ? ਨਹੀਂ ਮਿਲਿਆ ਨਾ, ਤੇ ਕੀ ਬਣਿਆ ਫਿਰ? ਇਹ ਤੁਹਾਡੀ ਬਣ ਗਈ ਅਦ੍ਰਿਸ਼ਟ। ਅਦ੍ਰਿਸ਼ਟ ਮਾਨੇ ਜਿਹੜੀ ਦਿਖਾਈ ਨਹੀਂ ਦਿੰਦੀ, ਨਸ਼ਟ ਨਹੀਂ ਹੋਇਆ, ਉਹ ਜਮਾ ਹੋ ਗਿਆ ਤੁਹਾਡਾ, ਉਹ ਕਦੋਂ ਮਿਲੇਗਾ? ਦੂਸਰੀ ਜਨਮ ਚ। ਇਹਨੂੰ ਕਹਿੰਦੇ ਅਦ੍ਰਿਸ਼ਟ, ਜਿਹੜਾ ਸਿੱਧਾ ਫਲ ਦਿਖਾਈ ਦਿੰਦੇ ਦਿੰਦਾ ਹੋਵੇ ਉਹਨੂੰ ਕਹਾਂਗੇ ਅਦ੍ਰਿਸ਼ਟ। ਜਾਂ ਇੱਦਾਂ ਲਗਾ ਲਓ ਕਣਕ ਬੀਜੀ, ਵੱਢ ਕੇ ਪੈਸਾ ਕਮਾ ਲਿਆ, ਅਦ੍ਰਿਸ਼ਟ ਫਲ ਹੋ ਗਿਆ ਹੈ ਨਾ। ਪਾਠ ਪੂਜਾ ਕੀਤਾ, ਫਲ ਨਹੀਂ ਮਿਲਿਆ, ਅਦ੍ਰਿਸ਼ਟ ਹੋ ਗਿਆ, ਬਾਅਦ ਚ ਮਿਲੇਗਾ, ਮਿਲੇਗਾ ਜ਼ਰੂਰ। ਉਹੀ ਤਾਂ ਹੈ, ਜਦੋਂ ਬ੍ਰਹਮ ਗਿਆਨ ਹੋ ਗਿਆ ਤਾਂ ਉਸੇ ਸਮੇਂ ਨਹੀਂ ਹੋਇਆ ਮੁਕਤੀ। ਪ੍ਰਧਾਨ ਜੀ ਚਿੰਤਨ ਕਰਦਿਆਂ ਕਰਦਿਆਂ ਮੁਕਤੀ, ਬ੍ਰਹਮ ਗਿਆਨ ਹੋ ਗਿਆ ਤੇ ਮੁਕਤੀ ਕਦੋਂ? ਅਗਲੇ ਜਨਮ ਚ ਮਿਲੇਗੀ, ਉਸੇ ਸਮੇਂ ਨਾ ਹੋਈ, ਤਤਕਾਲ ਹੋ ਗਈ ਕਿ ਨਹੀਂ? ਤੇ ਕਿਹੜਾ ਫਲ ਹੈ? ਇਹਦਾ ਫਲ ਦ੍ਰਿਸ਼ਟ ਹੈ। ਇਹ ਕਹਿ ਰਿਹਾ ਉਹ, ਫਿਰ ਕੋਈ ਨਿਯਮ ਨੀ ਹੈ। ਤੁਸੀਂ ਨਹਾਤੇ ਜੇ ਕਿ ਨਹੀਂ ਨਹਾਤੇ? ਛੂਟ ਕਿਤਨੀ ਬਈ ਹੈ ਨਾ, ਹੁਣ ਕੋਈ ਕਰਜ਼ ਲੈਣਾ ਹੋਏ ਤੇ ਉਹਦੇ ਚ ਅੱਧੇ ਜ਼ਿਆਦਾ ਸਬਸਿਡੀ ਹੋਏ ਤੇ ਦੌੜ ਕੇ ਜਾਵਾਂਗੇ, ਇਹਦੇ ਚ ਬੜੀ ਛੂਟ ਆ ਬਈ ਹੈ ਨਾ। ਦੇਖ ਲੈ ਤੂੰ ਹੁਣ ਇਹ ਚ ਕਿੰਨੀਆਂ ਛੂਟਾਂ, ਤੁਰੰਤ ਫਲ ਮਿਲੇਗਾ, ਕੋਈ ਨਿਯਮ ਨੀ, ਨਹਾਤੇ ਜੇ ਕਿ ਨਹੀਂ ਨਹਾਤੇ, ਕਿਧਰੋਂ ਤੁਹਾਡਾ ਮੂੰਹ ਆ, ਬੈਠੇ ਕਰ ਰਹੇ ਕਿ ਤੁਰਦੇ ਫਿਰਦੇ ਕਰ ਰਹੇ ਜੇ, ਰਜਾਈ ਦੀ ਬੁੱਕ ਮਾਰ ਕੇ ਪਏ ਜੇ, ਚਿੰਤਨ ਕਰ ਰਹੇ ਜੇ, ਕਰੋ ਫਲ ਮਿਲੇਗਾ, ਉਹਦਾ ਕੋਈ ਨਿਯਮ ਨਹੀਂ। ਬਸ ਪ੍ਰਵਾਹ ਜਿਹੜਾ ਹੈ ਨਾ, ਨਦੀ ਧਾਰਾਵਤ, ਉਹ ਚੱਲਣਾ ਚਾਹੀਦਾ। ਤੁਸੀਂ ਬੈਠੇ ਚਲਾ ਲਓ, ਖੜੇ ਹੋ ਕੇ ਚਲਾ ਲਓ, ਘੁੰਮਦੇ ਫਿਰਦੇ ਚਲਾ ਲਓ, ਜਿੱਦਾਂ ਵੀ ਚਲਾ ਲਓ, ਚਲਾ ਲਓ ਤੇ ਫਲ ਉਸੀ ਸਮੇਂ ਮਿਲੇਗਾ। ਇਹ ਬਾਤ ਹੈ, ਠੀਕ ਹੈ ਜੀ। ਅਬ ਸਲੋਕ ਪੜ੍ਹੇਂਗੇ ਨਾ ਆਪਣਾ। ਪੂਰਵ ਉਕਤ ਪ੍ਰਸ਼ਨ ਕਾ ਉੱਤਰ ਕਹਿਤੇ ਹੈ ਕਿ ਦ੍ਰਿਸ਼ਟ ਫਲ ਵਾਲਾ ਹੋਣੇ ਤੇ ਆਤਮਾ ਚਿੰਤਨ ਆਦਿ ਪ੍ਰਕਿਰਤ ਪ੍ਰਸੰਗ ਮੇ ਨਿਯਮ ਕੁਛ ਵੀ ਨਹੀਂ ਹੈ। ਅਗਾ ਆਤਮਾ ਦੇ ਚਿੰਤਨ ਦੇ ਵਿੱਚ ਕੋਈ ਨਿਯਮ ਨਹੀਂ ਹੈ ਕਿ ਕਿੱਦਾਂ ਕਰਨਾ, ਠੀਕ ਹੈ। ਹੁਣ ਦੇਖੋ ਭਾਨ ਸਿੰਘ ਕਿੱਦਾਂ ਬੈਠਾ, ਜੇ ਹੁਣ ਵਿਦਾਂਤ ਸੁਣਨ ਵਾਸਤੇ ਬਿਲਕੁਲ ਚੌਂਕੜਾ ਮਾਰ ਕੇ ਬੈਠਣਾ ਹੋਵੇ ਤੇ ਫਿਰ ਉਹਨੂੰ ਫਲ ਨਹੀਂ ਮਿਲਣਾ ਚਾਹੀਦਾ। ਮਤਲਬ ਜਿੱਦਾਂ ਤੁਹਾਡੇ ਕੋਲ ਬੈਠਾ ਹੁੰਦਾ ਬਾਹਰ ਜਾਓ, ਇਹ ਚ ਇਹ ਨਾ ਸੋਚੋ ਕਿ ਮੈਂ ਐਸੇ ਬੈਠਾ, ਐਨ ਮੂੰਹ ਕਰਕੇ ਬੈਠਾ, ਉੱਧਰ ਨੂੰ ਮੂੰਹ ਕਰਕੇ ਬੈਠਾ, ਇਹ ਚ ਕੋਈ ਨਿਯਮ ਨਹੀਂ ਜੇ। ਜਿੱਦਾਂ ਬੈਠਣਾ ਬੈਠ ਜਾਓ, ਭਲੇ ਘੁੰਮਦੇ ਫਿਰਦੇ ਚਿੰਤਨ ਕਰੀ ਜਾਓ, ਤੁਰਦੇ ਫਿਰਦੇ ਕਰੀ ਜਾਓ, ਬੈਠ ਕੇ ਪੈ ਕੇ ਚਿੰਤਨ ਕਰੋ ਬਸ, ਠੀਕ ਹੈ ਨਾ, ਇਹ ਹੈ। ਚਲੋ ਅਬ ਆਗੇ ਸਲੋਕ ਚਲੋ। ਅਨਥੇ ਤੀ ਨਿਜਾਨੀ ਹੀ ਦ੍ਰਿਸ਼ਟ ਅਰਥਤੇ ਨਾ ਬੁਕਤੀਵਤ ਬੁਭੁਕਸ਼ੁਰ ਜਪਵਤ ਬੁੰਗਤੇ ਨਾ ਕਸਚਿਦ ਨਿਯਤਾ ਕੁਚਿਤ। ਕੀ ਕਹਿ ਰਹੇ ਹੈ, ਅਨਥਾ ਨਿਜਮ ਕੇ ਬਿਨਾ ਹੀ, ਦੇਖ ਲਓ ਨਿਜਮ ਕੇ ਬਿਨਾ ਹੀ ਇਤਿ ਨਿਜਾਨੀ ਹੀ ਤੱਤ ਭਾਵਨਾ ਕਰਤਵ ਹੈ। ਅੰਦਰ ਤੱਤ ਭਾਵਨਾ ਬਣਾਓ, ਆਤਮ ਚਿੰਤਨ ਕਰੋ, ਨਿਜਮ ਵੱਲ ਮਤ ਦੇਖੋ, ਉਹ ਬਗੈਰ ਨਿਜਮ ਤੋਂ ਹੀ ਆ। ਪ੍ਰਧਾਨ ਜੀ ਕੀ ਕਹਿ ਰਹੇ, ਅੱਜ ਤੁਹਾਡੀ ਆਵਾਜ਼ ਨਹੀਂ ਆ ਰਹੀ। ਨਿਜਮ ਕੇ ਬਿਨਾ ਹੀ ਇਤਿ ਨਿਜਾਨੀ ਹੀ ਤੱਤ ਭਾਵਨਾ ਕਰਤਵ ਹੈ, ਐਸਾ ਜਾਣੋ, ਅੰਦਰ ਐਸਾ ਸਮਝੋ। ਕਿਉਂ ਸਮਝੋ ਐਸੋ, ਕਿਉਂਕਿ ਦ੍ਰਿਸ਼ਟ ਅਰਥਤਵੇ ਨਾ, ਜਿਹੜਾ ਤੱਤਵ ਭਾਵਨਾ ਦ੍ਰਿਸ਼ਟ ਫਲ ਵਾਲੀ ਹੈ, ਇਹ ਜਿਹੜੀ ਤੁਹਾਡੀ ਤੱਤਵ ਭਾਵਨਾ ਤੁਸੀਂ ਚਿੰਤਨ ਕਰ ਰਹੇ ਹੋ, ਇਹ ਕੈਸਾ ਹੈ, ਇਹ ਦ੍ਰਿਸ਼ਟ ਫਲ ਵਾਲੀ। ਬਸ ਉਹ ਭਾਵਨਾ ਬਣਾਓ ਆਪਣੇ ਮਨ ਵਿੱਚ, ਬਸ ਉਹ ਕੰਮ ਇਹ, ਬਸ ਬ੍ਰਹਮਾਕਾਰ ਬਿਰਤੀ ਬਣਾਓ। ਉਹ ਤੁਸੀਂ ਬੈਠੇ ਬਣਾ ਰਹੇ ਜੇ, ਮੋਟਰਸਾਈਕਲ ਚਲਾਉਂਦੇ ਬਣਾ ਰਹੇ ਜੇ, ਟਰੈਕਟਰ ਚਲਾਉਂਦੇ ਬਣਾ ਰਹੇ ਜੇ, ਜਾਂ ਨੀਰਾ ਚਾਰਾ ਵੱਢਦਿਆਂ ਬਣਾ ਰਹੇ ਜੇ। ਬਸ ਕੀਰਤ ਨਿਰੰਜਨ ਨਾਲ, ਨਾਮਾ ਕਹੇ ਤਲੋਚਨਾ ਮੁਖ ਸੇ ਰਾਮ ਸੰਭਾਲ, ਹਾਥ ਕਾ ਹਾਥ ਪਾਉ ਸਭ ਕਰ ਕਾਮ ਸਭ ਚੀਤ ਨਿਰੰਜਨ ਨਾਲ। ਉਹਨਾਂ ਚਿੱਤ ਨਿਰੰਜਨ ਨਾਲ ਕਹਿਤਾ, ਇਹਨਾਂ ਨੇ ਭਾਵਨਾ ਉਹੀ ਬਾਤ ਨਾ, ਇਹਦਾ ਅਰਥ ਕੀ ਹੋਇਆ, ਉਹ ਕਹਿ ਰਹੇ ਵੀ ਇਹਦੇ ਵਿੱਚ ਹੁਣ ਨਾਮਦੇਵ ਜੀ ਨੇ ਸਿੱਧਾ ਬੋਲਿਆ, ਉਹਦੇ ਵਿੱਚ ਕੀ ਸਪਸ਼ਟ ਹੋ ਰਿਹਾ ਹੁਣ ਇੱਥੋਂ ਇਹ ਅਰਥ ਨੂੰ ਲਾ ਕੇ, ਵੀ ਮਾਨਸਿਕ ਚਿੰਤਨ ਕਰਨਾ ਹੋਵੇ ਤਾਂ ਉਹਦੇ ਵਾਸਤੇ ਵੀ ਨਿਯਮ ਨਹੀਂ ਜੀ। ਇਹ ਤੁਹਾਨੂੰ ਪਹਿਲਾਂ ਦੱਸ ਦਿੱਤਾ ਵੀ ਮਾਨਸਿਕ ਚਿੰਤਨ ਕਰਨਾ ਹੈ ਉਹਦੇ ਵਾਸਤੇ ਕੋਈ ਨਿਯਮ ਨਹੀਂ ਜੀ, ਸਰੀਰਕ ਜੋ ਕਰਨਾ ਹੈ ਕਰਮ ਉਹਦੇ ਵਾਸਤੇ ਨਹੀਂ। ਉਹਨੇ ਇਹ ਵੀ ਨੀ ਕਿਹਾ ਵੀ ਬੈਠ ਕੇ ਕਰ, ਜਾਂ ਤੂੰ ਇੱਧਰ ਮੂੰਹ ਕਰਕੇ ਬੈਠੀ ਨਹਾ ਕੇ ਕਰੀ, ਨਾ ਨਾ। ਤੇ ਜੇ ਇਹ ਨਿਯਮ ਹੁੰਦਾ ਤੇ ਭਗਵਾਨ ਕਿਉਂ ਕਹਿੰਦੇ ਸਾਸ ਗ੍ਰਾਸ ਸਿਮਰੋ ਗੋਬਿੰਦ, ਗ੍ਰਾਸ ਦਾ ਅਰਥ ਕੀ ਹੁੰਦਾ, ਖਾਂਦਿਆਂ ਪੀਂਦਿਆਂ, ਤੇ ਖਾਂਦਿਆਂ ਪੀਂਦਿਆਂ ਨਾਮ ਲਿਆ ਜਾਂਦਾ ਕਿਤੇ, ਉਹਨੇ ਖਿਆਲ ਉਧਰ ਰਹੇ, ਜੈਸੇ ਨਾਗਰ ਕਾਚਿਤ ਗਾਗਰਵੇਂ, ਨਾਗਰਵੇਂ ਨੀ ਇਸਤਰੀਆਂ, ਪੁਰਾਣੇ ਜ਼ਮਾਨੇ ਘੜੇ ਤਿੰਨ ਤਿੰਨ ਸਿਰ ਤੇ ਚੁੱਕੇ ਆ, ਘੜੇ ਦੇ ਉੱਤੇ ਘੜਾ, ਘੜੇ ਦੇ ਉੱਤੇ ਘੜਾ, ਤੇ ਹੱਥ ਵੀ ਨੀ ਪਾਇਆ ਉਹਨਾਂ ਨੇ, ਤੇ ਆਪਸ ਵਿੱਚ ਤਿੰਨ ਚਾਰ ਚਾਰੀਆਂ ਆ ਰਹੀਆਂ, ਆਪਸ ਵਿੱਚ ਗੱਲਾਂ ਵੀ ਕਰ ਰਹੀਆਂ, ਪਰ ਧਿਆਨ ਮਾੜਾ ਜਿਹਾ ਬੈਲੈਂਸ ਨਾ ਵਿਗੜ ਜਾਏ, ਧਿਆਨ ਸਾਰਾ ਉੱਧਰ ਆ, ਗੱਲਾਂ ਤੇ ਹੋ ਰਹੀਆਂ ਪਰ ਬੈਲੈਂਸ ਨਾ ਵਿਗੜ ਜਾਏ, ਬੈਲੈਂਸ ਵਿਗੜ ਜਾਏ ਤਾਂ ਡਿੱਗਣਗੇ, ਸਾਰਾ ਧਿਆਨ ਉੱਧਰ ਹੈ। ਤੇ ਮਤਲਬ ਕਹਿਣ ਦਾ ਤਾਤਪਰ ਕੀ ਹੈ ਇਹਨਾਂ ਦਾ, ਗ੍ਰੰਥਕਾਰ ਜੀ ਕਹਿ ਰਹੇ ਆ ਕਿ ਜਿਹੜੀ ਭਾਵਨਾ ਹੈ ਨਾ ਉਹਨੇ ਫਲ ਦੇਣਾ ਹੈ। ਅੱਜ ਕੱਲ ਕਰ ਕੀ ਰਹੇ ਹਾਂ ਆਪਾਂ, ਦੇਖੋ ਇੱਕ ਗੱਲ ਹੋਰ, ਜੇ ਆਪਾਂ ਬਾਹਰਲਾ ਕਰਮ ਕਰਾਂਗੇ ਨਾ ਉਹ ਦਿਖਾਵੇ ਚ ਆ ਜਾਏਗਾ, ਬਾਹਰਲਾ ਕਰਮ ਕਰਾਂਗੇ ਨਾ ਉਹ ਦਿਖਾਵੇ ਚ ਆ ਜਾਏਗਾ। ਤੇ ਇਹ ਜਿਹੜਾ ਹੁਣ ਮਨ ਸੇ ਤੁਸੀਂ ਚਿੰਤਨ ਕਰ ਰਹੇ ਜੇ, ਕਿਸੇ ਨੂੰ ਕੀ ਪਤਾ ਤੂੰ ਕੀ ਕਰਨ ਡਿਆ, ਹਾਂ ਤੂੰ ਇੱਥੇ ਧਿਆਨ ਰੱਖ ਕੇ ਜਿਹੜਾ ਮਰਜ਼ੀ ਕੰਮ ਕਰੀ ਜਾਓ, ਧਿਆਨ ਇੱਥੇ ਹੋਏਗਾ ਤੇ ਜਿਹੜਾ ਮਰਜ਼ੀ ਕੰਮ ਕਰੀ ਜਾਓ, ਧਿਆਨ ਕਿੱਥੇ ਤੁਹਾਡਾ, ਦਸਵੇਂ ਦੁਆਰੇ ਚ, ਨਵਾਂ ਦੁਆਰਿਆਂ ਚ ਨਹੀਂ, ਨਵਾਂ ਦੁਆਰਾ ਵਾਲੀ ਪੂਰੀ ਦੇਹੀ, ਨਵ ਦੁਆਰੇ ਪੂਰੇ ਦੇਹੀ, ਨੌ ਦੁਆਰਾ ਵਾਲੀ ਪੂਰੀ ਹੈ, ਇਹਦੇ ਤੋਂ ਧਿਆਨ ਦੇ ਉੱਪਰ ਉੱਠ ਗਿਆ, ਦਸਵੇਂ ਦੁਆਰ ਚਲ ਗਿਆ, ਤੇ ਫਿਰ ਤੁਸੀਂ ਜਿਹੜਾ ਮਰਜ਼ੀ ਕੰਮ ਕਰੀਏ ਉਹ ਤੁਹਾਨੂੰ ਸਪਰਸ਼ ਨਹੀਂ ਕਰੇਗਾ, ਉਹ ਕਰਮ ਦਾ ਤੁਹਾਨੂੰ ਕਰਤਾ ਨਹੀਂ ਤੁਸੀਂ ਹੋਏ, ਜੇ ਕਰਤਾ ਨਹੀਂ ਹੋਏ ਤਾਂ ਬੁਗਦਾ ਕਿੱਦਾਂ ਹੋ ਜਾਂਦਾ, ਗੁਰਮੀਤ ਨੂੰ ਸਭ ਸਮਝ ਲੱਗਦੀ। ਦੇਖੋ ਅਬ ਕੀ ਕਹਿ ਰਿਹਾ, ਜਹ ਤੱਤ ਭਾਵਨਾ ਦ੍ਰਿਸ਼ਟ ਫਲ ਵਾਲੀ ਹੈ, ਮੁਕਤੀਵਤ ਭੋਜਨ ਕੀ ਨਿਆਈ ਬੁਭੁਕਸ਼ੁ सुधा निवारण के लिए भोजन की इच्छा वाला पुरुष आदृष्टांत देख लेना कैसे है। सुधा निवारण के लिए, सुधा मैंने भूख निवृत्ति करने वास्ते भूख लगी है उन्होंने हटाना कि नहीं, सुधा निवृत्ति के लिए भोजन की इच्छा वाला पुरुष क्वचित कोई भी जपवत जप जप वाले जप करने वाले की न्यायी नियता निजम पूर्वक मन निजम पालन पूर्वक क्वचित कहीं पर भी ना भूंगते निजम से भोजन नहीं करता, किंतु जिससे शुदा की पीड़ा की शांति हो जाए उसी तरह निजम के बिना भी ही भोजन अंदर कहने भूख लगी है कड़ाके उनके मैं थाली ले घर वाली कहते थाली फड़ा हाथ से कर इधर निवृत्ति करनी है, शुदा जी निवृत्ति करनी है। इसे ही आत्मा का हाल है, आत्मा के चिंतन वास्ते कोई निजम नहीं, मैं मुक्त होना है ये लक्ष्य हो गए। ओदे विच की लक्ष्य है, मैं भुख निवृत्त करनी है बस, मैं जिहड़ी है भुख मिटाउणी आ, ते भुख मिटाउणी आ ते फिर की भावें सुखी हो, अज ते सब्जी है नहीं कोई नहीं, अचार दे मासा भुख लगी है अचार नहीं खा लेनी, गुड़ दे दे मासा गुड़ ना खा ले,
जदों भुख लगी है बाबा ने कसु कहदे आ अज ये कहंदा इहनूं प्यास नहीं लगी,
हां
राम दी जदों इहनूं प्यास लगू फिर तां कहंदा आपणे आप भज जावे
भगवान तरफिया कि महात्मा पूछ लिया आंदा आलन स्नान कर चल दें दस दें तेन, फिर स्नान कर लै गए इन्हें इन्हें पानी चल गए ओरी धौन तो फड़ के ओनू थां दबा दिता महात्मा ने, वह तड़फन लग गया छड़ दो छड़ दो छड़ दो महाराज हम बोलना की सी तड़पी जाए तो थोड़ी देर बाद मैं छड़ दा तो बौंद ले गया ਕਹਿੰਦਾ ਇਹ ਤੁਸੀਂ ਤੂੰ ਮੈਨੂੰ ਮਾਰ ਦੇਣਾ ਹੈ, ਕਹਿੰਦਾ ਤੈਨੂੰ ਤੜਫ ਦੱਸੀ ਆ ਤੂੰ ਤੜਫ ਪੁੱਛੀ ਸੀ ਏਦਾਂ ਜਿੱਦਾਂ ਹੁਣ ਤੂੰ ਜ਼ਿੰਦਗੀ ਵਾਸਤੇ ਤੜਫਿਆ ਨਾ ਏਦਾਂ ਪਰਮਾਤਮਾ ਵਾਸਤੇ ਤੜਫੇਗਾ ਤਾਂ ਮਿਲਣਾ ਉਹਨੇ, ਮੈਂ ਤੈਨੂੰ ਮਾਰਨ ਵਾਸਤੇ ਨੀ ਦਬਾਇਆ ਤੂੰ ਤੜਫ ਪੁੱਛੀ ਸੀ ਤੈਨੂੰ ਤੜਫ ਦੱਸਣੀ ਸੀ ਇਹ ਤੜਫ ਹੈ, ਕਹਿੰਦਾ ਜਿੱਦਾਂ ਤੂੰ ਹੁਣ ਤੜਫਿਆ ਨਾ ਵੀ ਮੈਂ ਮਰ ਜੂੰਗਾ ਮੈਨੂੰ ਛੱਡ ਦੋ ਤੜਫਣ ਡਿਆ ਸੀ, ਕਹਿੰਦਾ ਏਦਾਂ ਜਦੋਂ ਪਰਮਾਤਮਾ ਵਾਸਤੇ ਤੜਫੇਗਾ ਤੂੰ ਨਹੀਂ ਆਏਗਾ ਤਾਂ ਮੈਂ ਮਰ ਜੂੰਗਾ ਤਾਂ ਗੱਲ ਬਣ ਗਈ ਹੈ, ਤਾਂ ਹੀ ਤਾਂ ਗੱਲ ਬਣ ਗਈ, ਤੜਫ ਤੋਂ ਬਗੈਰ ਤਾਂ ਬਣਨਾ ਹੀ ਕੁਛ ਨਹੀਂ ਹੈ। ਬੱਚਾ ਹੁਣ ਰੋਣ ਖੇਡੀ ਜਾਂਦਾ ਤਾਂ ਖੇਡੀ ਜਾਏ, ਮਾਂ ਤੇ ਲੱਗੀ ਸੀ ਕੰਮ ਚ ਚੱਲ ਖੇਡ ਨੀ ਗਿਆ ਜਾ ਤਾਂ ਉਹ ਰੋਂਦਾ ਨੀ ਤਾਂ ਤਾਂ ਕੁੜੀ ਥੋੜੀ ਥੋੜੀ ਬੁਲਾਏਗੀ ਤੜਫਦਾ ਨਹੀਂ, ਉਹ ਥੋੜਾ ਬਹੁਤਾ ਰੋਂਦਾ ਤਾਂ ਫਿਰ ਵੀ ਨਹੀਂ ਜਦੋਂ ਦੇਖਿਆ ਨਾ ਵੀ ਹੁਣ ਇਹ ਕੋਈ ਖਲੋਣਾ ਫਲੋਣਾ ਨਹੀਂ ਲੈ ਰਿਹਾ ਅਵੇਦਾ ਹੁਣ ਰੋਣਾ ਬੰਦ ਨਹੀਂ ਹੋਣਾ ਇਹ ਮੈਨੂੰ ਚਾਹ ਰਿਹਾ ਤਾਂ ਮਾਂ ਉਠਾਊਗੀ ਗੋਦੀ 'ਚ ਫਿਰ ਪਿਆਰ ਵੀ ਕਰੂਗੀ ਦੁੱਧ ਵੀ ਪਿਲਾਊਗੀ ਸਭ ਕੁਛ ਕਰੇਗੀ ਇਹੀ ਹਾਲ ਆਪਣਾ ਹੈ ਕਿਉਂ ਜੀ ਕਹਿੰਦਾ ਉਸੀ ਤਰ੍ਹਾਂ ਜੈਸੇ ਉਹ ਭੁੱਖ ਵਾਲਾ ਬੰਦਾ ਜਿਹੜਾ ਹੈ ਉਹਨੂੰ ਕੀ ਉਹਨੂੰ ਮੁੱਖ ਦਾ ਲਕਸ਼ ਕੀ ਹੈ ਮੇਰੀ ਭੁੱਖ ਨਿਵਰਤ ਹੋਵੇ ਦਾਲ ਸਬਜ਼ੀ ਬਣੀ ਹੈ ਜਾਂ ਰੋਟੀ ਕੱਚੀ ਰਹਿ ਗਈ ਜਾਂ ਥੋੜ੍ਹੀ ਜਲ ਗਈ ਹੈ ਜਾਂ ਠੰਡੀ ਹੋ ਗਈ ਉਹਦੇ ਨਾਲ ਕੋਈ ਨਹੀਂ ਜਿਵੇਂ ਉਹਨੂੰ ਲਿਆ ਤੂੰ ਫਟਾਫਟ ਕਹਿੰਦਾ ਜਿਹੜਾ ਆਤਮ ਚਿੰਤਨ ਕਰਨਾ ਉਹਦੇ ਵਾਸਤੇ ਵੀ ਇੱਦਾਂ ਹੀ ਜੇ ਆਤਮ ਚਿੰਤਨ ਕਰਨਾ ਹੋਵੇ ਮੈਂ ਇਸ਼ਨਾਨ ਕੀਤਾ ਹੈ ਕਿ ਨਹੀਂ ਕੀਤਾ ਇਹ ਨਹੀਂ ਦੇਖਣਾ ਮੈਂ ਬੈਠਣਾ ਕਿ ਬੈਠਾ ਹੈ ਕਿਧਰ ਨੂੰ ਮੂੰਹ ਕਰਕੇ ਬੈਠਾ ਇਹ ਜਪ ਵਿੱਚ ਧਿਆਨ ਰੱਖਣਾ ਹੈ ਜਦੋਂ ਧਿਆਨ ਕਰਨਾ ਉਹ 'ਚ ਬੈਠਣਾ ਹੈ ਮੇਰਾ ਮੁੱਖ ਕਿੱਧਰ ਨੂੰ ਹੈ ਜਦੋਂ ਆਤਮ ਚਿੰਤਨ ਕਰਨਾ ਫਿਰ ਕੋਈ ਧਿਆਨ ਨਹੀਂ ਰੱਖਣਾ ਮੈਂ ਕੀ ਕਰ ਰਿਹਾ ਫਿਰ ਭਾਵੇਂ ਤੁਸੀਂ ਤੁਰਦੇ ਫਿਰਦੇ ਕਰੀ ਜਾਓ ਲੈਟਰਨ ਵੀ ਬੈਠੇ ਤਾਂ ਕਰੀ ਜਾਓ ਕਿਉਂਕਿ ਸਾਸ ਗ੍ਰਾਸ ਕਿਹਾ ਹੈ ਤੇ ਸਾਹ ਸਾਹ ਦੇ ਨਾਲ ਜਦੋਂ ਜਪੋਗੇ ਤੇ ਸਾਹ ਸਾਹ ਦੇ ਨਾਲ ਜਦੋਂ ਬਾਥਰੂਮ ਜਾਓਗੇ ਤਾਂ ਵੀ ਤੇ ਸਾਹ ਲੈ ਹੀ ਰਹੇ ਕਰਨੀ ਪਊਗੀ ਨੀ ਉਦੋਂ ਫਿਰ ਬੰਦ ਕਰ ਦੋ ਦਿਨ ਰਾਤ ਤਾਂ ਹੀ ਗੱਲ ਬਣੇਗੀ ਨਿਰੰਤਰ ਨਿਰੰਤਰ ਤਾਂ ਹੀ ਬਣੇਗਾ ਨਾ ਇਹਦੇ ਵਾਸਤੇ ਕੋਈ ਨਿਯਮ ਨਹੀਂ ਜੇ ਜਪ ਪਾਠ ਪੂਜਾ ਇਹਦੇ ਵਾਸਤੇ ਨਿਯਮ ਹੈ ਇਸ਼ਨਾਨ ਕਰਕੇ ਬੈਠੋ ਸਾਫ਼ ਕੱਪੜੇ ਪਾ ਕੇ ਬੈਠੋ ਉੱਤਰ ਪੂਰਬ ਨੂੰ ਮੁੱਖ ਕਰਕੇ ਬੈਠੋ ਇਹਦੇ ਵਾਸਤੇ ਨਿਯਮ ਜੀ ਜਪ ਵਾਸਤੇ ਪਾਠ ਵਾਸਤੇ ਯੱਗ ਵਾਸਤੇ ਜੋ ਵੀ ਕਿਰਿਆ ਬਾਕੀ ਆਤਮ ਚਿੰਤਨ ਵਾਸਤੇ ਕੋਈ ਨਿਯਮ ਨਹੀਂ ਹੈ। ਠੀਕ ਹੈ ਨਾ। ਮਾਨਸਿਕ ਚਿੰਤਨ ਵਾਸਤੇ ਵੀ, ਮਾਨਸਿਕ ਜਪ ਵਾਸਤੇ ਵੀ ਕੋਈ ਨਿਯਮ ਨਹੀਂ ਹੈ। ਮਤਲਬ ਜਾਂ ਇੱਦਾਂ ਕਹੋ, ਸਿੱਧਾ ਹਿਸਾਬ ਮੈਂ ਤੈਨੂੰ ਦੱਸਦਾ ਇੱਕ ਠੇਠ, ਜਿਹੜਾ ਤੁਸੀਂ ਸਥੂਲ ਸਰੀਰ ਨਾਲ ਕੰਮ ਕਰੋਗੇ ਉਹਦੇ ਵਾਸਤੇ ਨਿਯਮ ਜੇ, ਜਿਹੜਾ ਸੂਕਸ਼ਮ ਨਾਲ ਕਰੋਗੇ ਉਹਦੇ ਵਾਸਤੇ ਨਹੀਂ ਜੇ। ਲਾ ਲਓ ਇਹ ਲਵਾਂ, ਕਿਉਂ ਪਾਪ ਪੁੰਨ ਕਿਹਨੂੰ ਲੱਗਦੇ ਆ? ਸਥੂਲ ਨੂੰ, ਸੂਕਸ਼ਮ ਨੂੰ ਨਹੀਂ ਲੱਗਦੇ। ਪਿਛਲੇ ਕੱਲ ਦੇ ਪ੍ਰਸੰਗ 'ਚ ਨਹੀਂ ਆਇਆ, ਪਾਪ ਪੁੰਨ ਸੂਕਸ਼ਮ ਨੂੰ ਨਹੀਂ ਲੱਗਦੇ, ਨਾ ਆਤਮਾ ਨੂੰ ਲੱਗਦੇ ਆ, ਪਾਪ ਪੁੰਨ ਸਥੂਲ ਸਰੀਰ ਨੂੰ ਲੱਗਦੇ ਆ। ਇਸ ਵਾਸਤੇ ਜਦੋਂ ਸੂਕਸ਼ਮ ਸਰੀਰ ਨੂੰ ਪਾਪ ਪੁੰਨ ਲੱਗਦੇ ਨਹੀਂ, ਤਾਂ ਉਹਦੇ ਦੁਆਰਾ ਜਿਹੜਾ ਕੰਮ ਹੁੰਦਾ ਉਹਨੂੰ ਵੀ ਨਹੀਂ ਪਾਪ ਪੁੰਨ। ਇਸ ਵਾਸਤੇ ਜਿਹੜਾ ਵੀ ਨਿਯਮ ਕਰਨਾ ਹੈ ਤਾਂ ਜਪ ਪੂਜਾ ਪਾਠ ਵਾਸਤੇ, ਇਹਦੇ ਵਾਸਤੇ ਕੁਛ ਨਹੀਂ। ਠੀਕ ਹੈ ਜੀ। ਪੂਰਵ ਸ਼ਲੋਕ ਉਕਤ ਅਰਥ ਕਾ ਵਿਵਰਣ ਕਰਦੇ ਹਾਂ, ਜਿਹੜਾ ਪਹਿਲਾਂ ਸ਼ਲੋਕ ਹੁਣ ਤੁਹਾਨੂੰ ਆਹ ਦੱਸਿਆ ਸੀ ਇਹਦਾ ਥੋੜ੍ਹਾ ਵਿਸਥਾਰ ਕਰਦੇ ਹਾਂ। ਠੀਕ ਹੈ ਜੀ। ਅਸ਼ਨਾਤੀ ਵਾ ਨਾ ਵਾ ਅਸ਼ਨਾਤੀ ਭੁੰਗਤੇ ਵਾ ਸਵੇਛਯਾ ਅਨਥਾ ਜੇ ਨਾ ਕੇ ਨਾ ਪ੍ਰਕਾਰੇ ਨਾ ਸ਼ੁਦਾ ਮਮ ਨਿਨਿਸ਼ਤੀ। ਦੇਖੋ ਜੇ ਨਾ ਕੇ ਨਾ, ਇਹਦਾ ਕੀ ਅਰਥ ਹੈ? ਜੇ ਨਾ ਕੇ ਨਾ, ਜਿੱਦਾਂ ਕਿੱਦਾਂ ਵੀ, ਜਦੋਂ ਕਦੋਂ ਵੀ ਆਪਾਂ ਕਹਿੰਦੇ ਨਾ ਜਿੱਦਾਂ ਵੀ ਹੋ ਸਕੇ ਉੱਦਾਂ ਹੀ, ਇਹ ਕੰਮ ਹੋਣਾ ਚਾਹੀਦਾ, ਜਿੱਦਾਂ ਵੀ ਹੋ ਸਕੇ ਉੱਦਾਂ ਹੀ ਕਰ। ਜੇ ਨਾ ਕੇ ਨਾ ਮਤਲਬ ਉਹ ਅਰਥ ਹੈ। ਠੀਕ ਹੈ। ਆਵੇ ਦਾ ਸੁਣ, ਅਨਾ ਅਸ਼ਨਾਸ਼ੀ ਵਾ ਅੰਨ ਹੋਣੇ ਪਰ, ਅੰਨ ਹੋਣੇ ਪਰ ਕਿਉਂ ਕਹਿਤਾ? ਵੀ ਜਿਹਦੇ ਕੋਲ ਰੋਟੀ ਭੋਜਨ ਪਦਾਰਥ ਹੈ ਹੀ ਨਹੀਂ ਉਹ ਕੀ ਖਾਊਗਾ? ਠੀਕ ਹੈ ਨਾ। ਅੰਨ ਹੋਣੇ ਪਰ ਕਦਾਚਿਤ ਭੋਜਨ ਕਰ ਲਿੱਤਾ ਹੈ ਵਾ ਨਾ ਵਾ ਅਸ਼ਨਾਤੀ, ਅੰਨ ਨਾ ਹੋਣੇ ਪਰ ਨਹੀਂ ਵੀ ਭੋਜਨ ਕਰਤਾ ਹੈ, ਕਿੰਤੂ ਸ਼ੁਦਾ ਕੀ ਪੀੜਾ ਕੋ ਬੁਲਾਣੇ ਕੇ ਲੀਏ ਕਿਸੇ ਪ੍ਰਕਾਰ ਮਨੋਰੰਜਨ ਕੇ ਦੁਆਰਾ ਕਾਲ ਸ਼ੇਮ ਕਰਦਾ ਹੈ। ਮੰਨ ਲਓ ਜਿਹਦੇ ਕੋਲ ਪ੍ਰਸ਼ਾਦਾ ਹੈ, ਰੋਟੀ ਪਾਣੀ ਸਭ ਸੁਵਿਧਾ ਹੈ, ਉਹਨੇ ਦਿਖਾ ਲਈ, ਅਤੇ ਜਿਹਦੇ ਕੋਲ ਹੈ ਨਹੀਂ ਉਹ ਕੀ ਕਰੂਗਾ? ਦੇਰ ਹੋ ਗਈ, ਮੰਨ ਲਓ ਹਾਲੇ ਹਾਲ ਚੰਡਿਆ ਖੇਤਾਂ 'ਚ ਕੰਮ ਕਰਨ ਦੇ ਬੰਦੇ, ਰੋਟੀ ਨੂੰ ਦੇਰ ਹੋ ਗਈ, ਘਰ ਵੀ ਕੰਮ ਦੇ ਦੀ ਇਸਤਰੀਆਂ, ਇਹ ਕੰਮ ਦੇਰ ਹੋ ਗਈ ਅਤੇ ਕੀ ਕਰੋਗੇ? ਫਿਰ ਤੁਸੀਂ ਕੀ ਕਰੋਗੇ? ਇੱਕ ਦੂਸਰੇ ਨਾਲ ਗੱਲਾਂ ਕਰੋਗੇ? ਮਤਲਬ ਉਹ ਭੁੱਖ ਨੂੰ ਭੁਲਾਉਣ ਵਾਸਤੇ ਜੋ ਤੁਹਾਡਾ ਸਾਧਨ ਉਹ ਕਰੋਗੇ, ਚਾਹੇ ਮਨੋਰੰਜਨ ਕਰੋ, ਗਾਉਣ ਲੱਗ ਜਾਓ, ਚਾਹੇ ਨੱਚਣ ਲੱਗ ਜਾਓ, ਚਾਹੇ ਜੋ ਮਰਜ਼ੀ ਕਰੋ, ਉਹ ਭੁੱਖ ਵਿਸਰੀ ਰਹੇ, ਚੇਤਾ ਨਾ ਆਵੇ ਵੀ ਮੈਂ ਭੁੱਖਾ ਹੂੰ, ਤਾਂ ਉਹਦੇ ਵਾਸਤੇ ਜਿਹੜਾ ਵੀ ਕੰਮ ਕਰਨਾ ਉਹਨੂੰ ਕਹਿੰਦੇ ਮਨੋਰੰਜਨ। ਠੀਕ ਹੈ। ਅਨਥਾ ਵਾ ਬੈਠਾ ਹੁਆ, ਜਾਤਾ ਹੁਆ, ਪੜਾ ਹੁਆ, ਜੈਸੇ ਵੀ ਹੋ ਸਵਿੱਛਿਆ ਬੁੰਗ ਤੇ, ਆਪਣੀ ਖੁਸ਼ੀ ਸੇ ਭੋਜਨ ਕਰਤਾ ਹੈ, ਮਤਲਬ ਭੋਜਨ ਬੈਠੇ ਹੋਏ ਕਰੋ, ਭਾਵੇਂ ਮੰਜੇ ਤੋਂ ਲੱਤਾਂ ਲਮਕਾ ਕੇ ਕਰੋ, ਚੌਂਕੜਾ ਮਾਰ ਕੇ ਕਰੋ, ਭਾਵੇਂ ਖੜੇ ਹੋ ਕੇ ਕਰੋ, ਉਹ ਤਾਂ ਉਹਦੀ ਇੱਛਾ ਹੈ। ਠੀਕ ਹੈ ਨਾ। ਜੇ ਨਾ ਕਿ ਨਾ ਪ੍ਰਕਾਰੇ ਨਾ, ਉਹਦਾ ਮੁੱਖ ਲਕਸ਼ ਕੀ ਹੈ? ਜੇ ਨਾ ਕਿ ਜਿਸ ਪ੍ਰਕਾਰ ਸੇ ਵੀ ਕਿਸੇ ਤਰ੍ਹਾਂ ਜਿਸ ਕਿਸੇ ਵੀ ਉਪਾਅ ਸੇ ਸ਼ੁਦਾਮ ਸ਼ੁਦਾ ਜਨੇ ਪੀੜਾ ਕੋ ਅਪ ਨਿਨਿਸ਼ਤੀ ਨਿਵਿਰਤ ਕਰਨਾ ਚਾਹਤਾ ਹੈ। ਕਹਿੰਦਾ ਜਿਹੜੀ ਸ਼ੁਦਾ ਮਤਲਬ ਭੁੱਖ ਦੀ ਦਰਦ ਹੋ ਰਹੀ ਹੈ, ਭੁੱਖ ਸਤਾ ਰਹੀ ਹੈ, ਉਹ ਜਿਹੜੀ ਭੁੱਖ ਸਤਾ ਰਹੀ ਹੈ ਉਹ ਮੈਨੂੰ ਨਾ ਸਤਾ ਰਹੀ, ਉਹਦੇ ਵਾਸਤੇ ਜਿਹੜਾ ਵੀ ਉਹ ਕੰਮ ਕਰ ਰਿਹਾ ਉਹਨੂੰ ਭੁਲਾਉਣ ਵਾਸਤੇ ਕਰ ਰਿਹਾ। ਠੀਕ ਹੈ। ਅਬ ਹੁਣ ਠੀਕ ਸੇ ਸਮਝ ਲੈਣਾ ਆ ਕੇ ਕੀ ਆ ਰਿਹਾ। ਠੀਕ ਹੈ। ਅਬ ਕੀ ਕਹਿ ਰਿਹਾ? ਅਬ ਜਪਾਦੀਓ ਮੇ ਭੋਜਨ ਸੇ ਜੋ ਵਿਲੱਖਣਤਾ ਹੈ ਉਸਕੋ ਦਿਖਾਤੇ ਹੈ। ਕਹਿੰਦਾ ਇਹ ਤਾਂ ਭੋਜਨ ਦੀ ਤੁਹਾਨੂੰ ਦ੍ਰਿਸ਼ਟਾਂਤ ਦੇ ਦਿੱਤਾ, ਕਹਿੰਦਾ ਜਪ ਆਦੀਓ ਦਾ ਇਹਦੇ ਨਾਲ ਕੀ ਸੰਬੰਧ ਆ, ਅੰਦਰ ਦਿਖਾ ਦਿੰਦੇ ਤੁਹਾਨੂੰ ਵੀ। ਠੀਕ ਹੈ ਨਾ। ਨਿਜਮੇਨ ਨਿਜਮੇਨਮ ਨਿਜਮੇਨ ਜਪਮ ਕੁਰਿਅਦ ਕ੍ਰਤੁ ਪ੍ਰਤਿਵਾਯਤਃ। ਦੇਖੋ ਪ੍ਰਤਿਵਾਯ ਮੈਨੇ ਨਾ ਪਾਪ, ਪ੍ਰਤਿਵਾਯਤਃ ਮੈਨੇ ਪਾਪ। ਅਨਥਾ ਕਾਰਣੋ ਅਨਰਥਾ ਸਵਰ ਵਰਣ ਵਿਪ੍ਰਯਾਤ। ਕੀ ਕਹਿ ਰਿਹਾ? ਜਪਮ ਮੰਤਰ ਆਦਿਓ ਕਾ ਜਪ, ਮੰਤਰ ਆਦਿਓ ਕਾ ਜਪ ਤੋ ਨਿਯਮੇਨ, ਨਿਯਮ ਪਾਲਣ ਕਰਤਾ ਹੁਆ ਹੀ ਕੁਰਿਆਦ ਕਰਨਾ ਚਾਹੀਏ। ਮੰਤਰ ਆਦਿਓ ਕਾ ਜਪ ਪਾਠ ਪੂਜਾ ਇਹ ਤੇ ਜੈਸੇ ਜੈਸੇ ਨਿਯਮ ਹੈ ਉਹ ਨਿਯਮ ਕਰਕੇ ਹੀ ਕਰਨਾ ਚਾਹੀਏ, ਉਹਨਾਂ ਦਾ ਪਾਲਣ ਕਰਨਾ ਚਾਹੀਏ ਨਿਯਮਾਂ ਦਾ। ਹੁਣ ਜਪਜੀ ਸਾਹਿਬ ਦਾ ਪਾਠ ਕਰਨਾ ਜਾਂ ਸੁਖਮਨੀ ਦਾ ਜਾਂ ਗੀਤਾ ਦਾ ਪਾਠ ਕਰਨਾ ਇਸ਼ਨਾਨ ਕੀਤਿਆਂ ਤੋਂ ਬਗੈਰ ਹੋ ਜਾਏਗਾ? ਗੁਟਕਾ ਤੋਂ ਹੱਥ ਲਾਉਣ ਜੀ ਨਹੀਂ ਕਰੂਗਾ। ਉਹਦੇ ਵਾਸਤੇ ਸਾਰੇ ਨਿਯਮ ਚਾਹੀਦੇ ਆ ਜਪ ਆਦਿਓ ਵਾਸਤੇ, ਠੀਕ ਹੈ ਜੀ। ਮੰਤਰ ਆਦਿਓ ਕਾ ਜਪ ਤੋ ਨਿਯਮੇ ਨਾ ਨਿਯਮ ਪਾਲਣ ਕਰਤੋ ਕਰਤਾ ਹੁਆ ਹੀ ਕੁਰਿਆਦ ਕਰਨਾ ਚਾਹੀਏ। ਅਕ੍ਰਿਤੋ ਕਿਉਂਕਿ ਐਸੇ ਕਿਉਂ ਕਹਾ, ਅਕ੍ਰਿਤੋ ਬੋਲੇ ਨਾ ਕਰੋ ਤਾਂ ਫਿਰ ਕੀ ਹੋਜੂਗਾ, ਠੀਕ ਹੈ ਨਾ। ਜੇ ਆਪਾਂ ਪਾਠ ਕਰ ਰਹੇ ਹਾਂ ਤਾਂ ਨਿਯਮ ਜਿਹੜੇ ਦੱਸੇ ਉਹ ਨਹੀਂ ਆਪਾਂ ਪਾਲਣ ਕਰ ਰਹੇ ਤੇ ਕੀ ਹੋਊਗਾ, ਸੁਣ ਲਓ। ਅਕ੍ਰਿਤੋ ਕਿਉਂਕਿ ਵਿਧੀ ਪੂਰਵਕ ਨਾ ਕਰਨੇ ਸੇ ਪ੍ਰਤਿਵਾਇਤਾ, ਪਾਪ ਕੀ ਉਤਪੱਤੀ ਹੋਤੀ ਹੈ, ਪਾਪ ਲੱਗੇਗਾ। ਆਪਾਂ ਕਹਿੰਦੇ ਤੈਨੂੰ ਪਾਪ ਲੱਗੂਗਾ ਪੰਜਾਬੀ ਚ। ਜੇ ਜਿਹੜੇ ਜਪ ਦੇ ਨਿਯਮ ਹੈ, ਪਾਠ ਦੇ ਨਿਯਮ ਹੈ, ਤਪ ਦੇ ਨਿਯਮ ਹੈ, ਧਿਆਨ ਦੇ ਨਿਯਮ ਹੈ, ਜੋ ਆਪਾਂ ਪੂਰਨ ਨਹੀਂ ਕਰਾਂਗੇ, ਉਹਨਾਂ ਦੀ ਪਾਲਣਾ ਨਹੀਂ ਕਰਾਂਗੇ ਤੇ ਪਾਪ ਲੱਗੇ। ਪੰਜਾਬੀ ਚ ਪਾਪ ਲੱਗੇਗਾ ਕਹਿੰਦੇ ਨੇ, ਛੋਟੇ ਛੋਟੇ ਹੁੰਦੇ ਨਾ ਕਿਤੇ ਕਿਤਾਬ ਨੂੰ ਪੈਰ ਲੱਗ ਜਾਣਾ, ਉਹ ਤੈਨੂੰ ਪੈਰ ਲਾ ਪਾਪ ਲੱਗ ਗਿਆ, ਫਿਰ ਆਪਾਂ ਕਰਨਾ ਤੂੰ ਬਸਤੇ ਨੂੰ ਪੈਰ ਲਾ ਤਾ ਤੈਨੂੰ ਪੈਰ ਪਾਪ ਲੱਗ ਗਏ। ਹਾਂ ਉਹੀ ਨਾ, ਸਕੂਲ ਚ ਦੱਸਦੇ ਹੋਣਗੇ ਨਾ ਸਾਨੂੰ, ਆਪਾਂ ਇਹ ਫਿਰ ਤੁਹਾਨੂੰ ਪਾਪ ਲੱਗੇਗਾ ਕਿ ਜੇ ਤੁਸੀਂ ਜਿਹੜੇ ਜਪ ਦੇ ਨਿਯਮ ਹੈ, ਪਾਠ ਦੇ ਨਿਯਮ ਹੈ, ਤਪ ਦੇ ਨਿਯਮ ਹੈ, ਜੋ ਵੀ ਨਿਯਮ ਹੈ ਉਹ ਪਾਲਣ ਨਹੀਂ ਕੀਤੇ ਗਏ, ਠੀਕ ਹੈ। ਤੇ ਉਹ ਔਰ ਵੀ ਸੁਣ ਲਓ, ਅਨਥਾ ਕਾਰਨ ਨਾ ਉਲਟਾ ਕਰਨੇ ਸੀ, ਅੰਦਰ ਜੇ ਤੁਸੀਂ ਉਲਟਾ ਕਰ ਰਹੇ ਸੀ ਹੈ ਨਾ, ਜਿਹੜਾ ਜਪ ਦੱਸਿਆ ਉਹ ਜਪ ਜਿਹੜੇ ਤਰੀਕੇ ਨਾਲ ਦੱਸਿਆ ਨਹੀਂ, ਉਸ ਤਰੀਕੇ ਤੋਂ ਉਲਟਾ ਕਰ ਰਹੇ ਸੀ, ਫਿਰ ਕੀ ਹੋਊਗਾ। ਸਵਾ ਵਰਨ ਵਿਪਰਿਆਤ, ਸਵਰ ਔਰ ਵਰਨ ਕੇ ਨਿਯਮ ਨਿਯਮ ਵਿਪਰੀਤ ਹੋਣੇ ਸੀ। ਦੇਖੋ ਆਪਾਂ ਇੱਥੋਂ ਪਹਿਲਾਂ ਪੂਰਾ ਸੁਣ ਲਓ, ਫਿਰ ਤੁਹਾਨੂੰ ਪਤਾ ਲੱਗੇਗਾ ਬਾਣੀ ਆਉਂਦੇ ਸ਼ੁੱਧ ਪੜੋ, ਸ਼ੁੱਧ ਪੜੋ ਕਿਉਂ ਕਹਿੰਦੇ ਕਹਿੰਦੇ ਹਨ, ਆਹ ਸੁਣ ਲੈਣਾ। ਹੁਣ ਅਨਥਾ ਕਰਨੇ ਨਾ ਉਲਟਾ ਕਰਨੇ ਸੀ, ਉਲਟਾ ਕੈਸੇ, ਸਵਰ ਵਰਨ, ਇੱਕ ਹੁੰਦਾ ਸਵਰ, ਇੱਕ ਹੁੰਦਾ ਵਰਨ, ਇੱਕ ਹੁੰਦਾ ਵਿਅੰਜਨ, ਕਾ ਕਾ ਗਾ ਕੀ ਆਏਗਾ, ਸਵਰ ਵਰਨ ਵਿਅੰਜਨ ਹੈ ਨਾ। ਸਵਰ ਵਰਨ ਵਿਪਰੀਤਾਤ, ਸਵਰ ਔਰ ਵਰਨ ਕੇ ਵਿਪਰੀਤ ਹੋਣੇ ਸੇ ਅਨਰਥਾ, ਕਲੇਸ਼ ਕੀ ਪ੍ਰਾਪਤੀ ਹੋਤੀ ਹੈ। ਜਿੱਥੇ ਈ ਲੱਗੀ ਉੱਥੇ ਈ ਹੈ ਛੋਟੀ, ਬੜੀ ਕੀ ਮਾਤਰਾ ਲਗਾ ਦੋਗੇ ਕੀ ਹੋ ਜਾਏਗਾ, ਅਰਥ ਕਾ ਅਨਰਥ ਨਹੀਂ ਹੋ ਜਾਏਗਾ, ਫਲ ਨਹੀਂ ਉਲਟ ਹੋਗਾ। ਤੇ ਫਿਰ ਜਦੋਂ ਫਲ ਉਲਟ, ਆਪਾਂ ਪੜ ਉਲਟ ਰਹੇ ਹਾਂ ਤਾਂ ਫਲ ਤੋਂ ਉਲਟ ਹੋਣਾ ਹੀ ਆ, ਹੈ ਨਾ। ਤੋ ਕੈਸੇ ਉਲਟ ਹੋਗਾ ਨਾ, ਤੁਸੀਂ ਦੱਸੋ ਨਾ ਪਹਿਲਾਂ ਆਪਣਾ ਲਓ ਕੇ ਇੱਕ ਪ੍ਰਮਾਣ ਦਓ ਕੋਈ, ਜਿੱਦਾਂ ਆਪਾਂ ਕਹਿੰਦੇ ਹਾਂ ਕਿ ਭਰੀਏ ਮਤ ਪਾਪਾਂ ਕੇ ਸੰਗ ਉਹ ਧੂਪੇ, ਇਹਨੂੰ ਥੋੜਾ ਮਿਲਾ ਦਿਓ ਫਿਰ ਕੀ ਬਣੇਗਾ। ਜਿੱਥੇ ਵਿਸ਼ਰਾਮ ਲੱਗਣਾ ਉੱਥੇ ਨਾ ਲਾਓ, ਅੱਗੇ ਲਗਾ ਦਿਓ ਥੋੜਾ, ਹੈ ਨਾ, ਫਿਰ ਅਰਥ ਕਾ ਨਰਥ ਹੋ ਜਾਏਗਾ। ਉਹ ਕਿੱਦਾਂ ਹੈ ਨਾ, ਹੁਕਮੇ ਅੰਦਰ ਸਭ ਕੋ ਬਾਹਰ, ਇੱਥੇ ਜਾ ਕੇ ਵਿਸ਼ਰਾਮ ਲਾਓ ਤਾਂ ਕੀ ਬਣੇਗਾ, ਹੁਕਮੇ ਦੇ ਅੰਦਰ ਹੁਕਮੇ ਦੇ ਅੰਦਰ ਨਹੀਂ ਹੈ, ਸਭ ਬਾਹਰ ਹੈ। ਹੁਕਮੇ ਅੰਦਰ ਸਭ ਕੋ, ਜਹਾਂ ਵਿਸ਼ਰਾਮ ਲਾਂਗੇ ਠੀਕ ਲੱਗੇਗਾ, ਬਾਹਰ ਆਗੇ ਕੀ ਹੈ, ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ, ਜੇ ਤਾਂ ਬਾਹਰ ਠੀਕ ਲੱਗਦੀ ਹੈ। ਤੇ ਜੇ ਆਪਾਂ ਸਿੱਧਾ ਵਿਸ਼ਰਾਮ ਲਾਵਾਂਗੇ ਹੁਕਮੇ ਅੰਦਰ ਸਭ ਕੋ ਬਾਹਰ, ਬਾਹਰ ਇੱਥੇ ਲਗਾ ਤਾ, ਹੁਕਮੇ ਅੰਦਰ ਸਭ ਕੋ ਬਾਹਰ ਜਹਾਂ ਵਿਸ਼ਰਾਮ ਲਾਇਆ, ਤੇ ਸਾਰਾ ਅਨਰਥ ਨਹੀਂ ਹੋ ਗਿਆ, ਉਲਟ ਹੋ ਗਈ। ਤੇ ਠੀਕ ਸੇ ਵਿਸ਼ਰਾਮ ਲੱਗੇਗਾ, ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ, ਤੇ ਕਿੱਦਾਂ ਸੁਣਦਾ ਅਰਥ ਲੱਗਾ। ਇਸੇ ਵਾਸਤੇ ਬਾਣੀ ਵੀ ਸ਼ੁੱਧ ਪੜਨੀ ਚਾਹੀਏ, ਜਿੱਥੇ ਵਿਸ਼ਰਾਮ ਲੱਗਦੇ ਉੱਥੇ ਲਾਉਣੇ ਚਾਹੀਏ, ਆਪਣੀ ਮਰਜ਼ੀ ਨਾਲ ਵਿਸ਼ਰਾਮ ਨਹੀਂ ਲੱਗਦੇ, ਹੈ ਨਾ। ਚਲੋ ਇਸ ਵਾਸਤੇ ਬਾਣੀ ਵੀ ਸਪਸ਼ਟ ਪੜ੍ਹਨੀ ਚਾਹੀਦੀ, ਕਿਉਂ ਪ੍ਰਧਾਨ ਜੀ, ਤੇ ਫਿਰ ਨਹੀਂ ਪੜਾਂਗੇ ਤੇ ਕੀ ਹੋਊਗਾ, ਕਲੇਸ਼ ਕੀ ਪ੍ਰਾਪਤੀ ਹੋਊਗੀ, ਦੁਖੀ ਮਿਲੂਗੇ, ਠੀਕ ਹੈ ਨਾ। ਸ਼ੁਧਾ ਦ੍ਰਿਸ਼ਟ ਦੁੱਖ ਕਾ ਕਾਰਨ ਹੈ। ਦੇਖੋ ਕੀ ਕਹਿ ਰਿਹਾ, ਅੰਦਰ ਜਿਹੜੀ ਭੁੱਖ ਹੈ, ਸ਼ੁਧਾ ਜਿਹੜੀ ਹੈ ਉਹ ਦ੍ਰਿਸ਼ਟ ਦੁੱਖ ਕਾ ਕਾਰਨ ਹੈ। ਉਹਦਾ ਦੁੱਖ 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 ਦਿਖਾਈ ਦੇ ਰਿਹਾ ਕਿ ਮੈਨੂੰ ਭੁੱਖ ਲੱਗੀ ਹੈ, ठीक है, कारण है इसलिए शुदा निवृत्ति का उपाय निजम के बिना भोजन हो सकता है। शुद्धा जी शुदा है ये दृष्ट दुख का कारण है, तो उसकी निवृत्ति के लिए भोजन जेड़ा है वो बिना निजम के शुदा निवृत्ति करनी कैसे, भावे बैठे खा लो, भावे सुखी खा लो, भावे सब्जी दो सब्जियां ना खा लो, भावे चार ना खा लो, भावे अचार ना खा लो, वो तो शुदा निवृत्ति होगी। भावे बैठ के खा लो, चाहे मंजे से बैठ के खा लो, चाहे पीढ़ी से बैठ के खा लो, चाहे पुंजे बैठ के खा लो, चाहे थाली से खा लो, चाहे हाथ से खा लो, उन्हें तो अपना काम कर देना। ठीक है, अंदा दृष्ट फल का दृष्ट दुख का की कह रहे हैं, दृष्ट दुख का कारण है भोजन, इसलिए वो वास्ते निजम नहीं। परंतु विपरीत भावना तो ऐसा नहीं है, मतलब तुम कहते आत्म चिंतन वास्ते भी कोई निजम नहीं है, तो विपरीत भावना तो ऐसा नहीं, वो तो दिखाई नहीं दे रहा है ना। इस वास्ते उसका निवारण करने वाला ध्यान आदि उपाय दृष्ट फल के निजम पूर्वक करने योग है, अंदा वो जड़ा है वो भी दृष्ट फल के निजम पूर्वक करने योग है, ऐसी शंका का उत्तर अगले श्लोक में कहते हैं। हाँ, सुदेव दृष्ट बाधा कृत विपरीता च भावना जेना केना अपि उपायेना नास्त्यत्र अनुष्ठिते क्रमः। शुदा इव, शुदा की न्यायी, इव की इव का अर्थ की होता तरह तरह या न्यायी या बराबर, शुदा के बराबर, ठीक है ना। शुदा इव, शुदा की न्यायी विपरीता च भावना, विपरीत भावना भी दृष्ट बाधाकृत दृष्ट दुख देने वाली है। अंदाज केड़ी शुदा की न्यायी जी विपरीत भावना है ना, वो भी केड़ा दुख दे रही है, तो शुदा दुख केड़ी दे रही है दृष्ट दुख, तो विपरीत भावना केड़ा दुख दे रही है दृष्ट दुख दे रही है, क्योंकि यह बात अनुभव सिद्ध है, इसलिए केना अपी उपाय ना किसी भी उपाय से जे जीतने योग है, इस वास्ते वो जी विपरीत भावना है उन्हें जीतना चाहिए, ठीक है, अर्थात निवृत्त करने योग है। अतर इसमें विपरीत भावना के नियमक उपाय है, इस जेड़े विपरीत भावना दे और निजम पूर्वक उपाय दसे हैं, है निवर्तक उपाय है, उन्हें निवृत्त करने वाले विपरीत भावना के निवर्तक उपाय केड़े, उन्हें निवृत्त करने वास्ते उपाय दसे केड़े, अनुष्ठीय थे अनुष्ठान कहा कर्म नास्ति निजम, निजम नहीं है अनुष्ठान का कर्म, मैंने नंबर वाइज नहीं कहेंगे अपना
अनुष्ठान का,
अनुष्ठान का अर्थ नहीं होता कहते शिला पंजाबी च, ये अनुष्ठान कर रहे हैं अपने शिला कर रहे हैं उदे वास्ते जेड़ा आपां कर रहे हैं उदे उदा कोई निजम नहीं है। तब वह
अनुसंधान होगी,
अनुसंधान होता तत्त अनुसंधान, अनुसंधान मतलब खोज, अनुसंधान अनुसंधान मत किया चिल्ला, मैं अनुष्ठान कर रहा अनुष्ठान बस, मैं गीता का अनुष्ठान कर रहा, मैं निजम बना लिया इन्ने दिन गीता का पाठ एक रोज करना, कहते अनुष्ठान मैं अनुष्ठान बना लिया कि ये कि मैं सुखनी साहब 40 दिन करना, मैं अनुष्ठान कर रहा 40 दिन, ठीक है, चाहे मैं जो पंजाबी तुम अर्थ लाना ला लो, है ना, है क्योंकि मैनू पंजाबी से अजकल वो भी तो निजम करते हो गए, वो शिला नहीं कुछ नहीं लेना, वो छिले वाली गल नहीं, इतने चलती वो तो कर जाके कर ली उठे कर ली, मैं वो छिला नहीं इतने चल रहा है ना अनुष्ठान। तब वह उपाय प्रदर्शन करने योग है, अंदा जेड़ा उपाय है वो तो दसो, वो तो दिखाने योग है ना। ऐसी शंका के उत्तर में कहते हैं कि उपाय पहले ही दिखाया है, अंदा पाए तो तुम पहला दस आए हैं ना, उपाय जरा तहू दस रहे हैं, बस कर चलो श्लोक चलेगा ना। उपाय पूर्व में कुक्तस तत्व चिंतन कथनादि कहा एतादेक प्रत्वेपि निवर्ततो ज्ञानवन नहीं। कह गया उपाय विपरीत भावना को निवृत्त करने का उपाय, यही प्रश्न किया ना, तो जो विपरीत भावना है उन्होंने निवृत्त करने का कोई उपाय भी तो दसो, है ना। एक ही कह रहे विपरीत भावना को निवृत्त करने का उपाय दस है कि तत्चिंतनम तत्कथनम अन्योन्य प्रबोधनम तत्चिंतनम तत्कथनम ओदा चिंतन करो ओदे बारे गल बात करो परस्पर आपस में जो चर्चा करनी तो ओदे विषय च करो, ये है उपाय ओदा। ठीक है विपरीत भावना के निवृत्त करने का उपाय तत् चिंतन कथन आदि का ब्रह्म का चिंतन और कथन आदि रूप ब्रह्म अभ्यास पूर्वम एव पहले ये 106वें श्लोक में ही उक्ता कहा गया है। पहले श्लोक जो 106वां श्लोक सी ना ओदे विच तुहानूं दस्सदा है। ठीक है तो उस कितों गल है कि चले सा एकाग्रता नूं लै करके, है ना। एता देक प्रत्वेपि एकाग्रता रूप एकत्व प्र में भी ध्यानवत मूर्ति ध्यान की न्यायी निबद्ध ना ही बंधन मन का नहीं होता। देख लो प्रधान जी की कह रहे भाई, समझे नहीं ना। आ देखो थोड़ा पढ़ो, ध्यान भी तो देह का चिंतन रूप ही है, अंदर ध्यान केदा करोगे, दे मने ध्याता ध्यान दे जेदा ध्यान कर रहे जे ब्रह्म दा जा गुरु दा जा देवता दा, ते वो जेड़े वो चिंतन नहीं कर रहे, चिंतन नहीं कर रहे भी मेरा गुरु ऐसा है मेरा गुरु ऐसा है ना। ध्यान भी तो देह रूप ही है, इसलिए ध्यान में क्या निर्बद्ध है, ऐसी आशंका के उत्तर में ध्यान में निर्बद्ध दिखाने के लिए पहले ध्यान का स्वरूप दिखाते हैं। अंदर पहला ध्यान नु समझो, ध्यान कहिंदे किनू, फिर तुहानू ये गल समझ लगूगी ध्यान किनू कहिंदे आ, उपासना ही कहिंदे आ ना, उपासना दा अर्थ ध्यान ध्यान असली ध्यान किनू कहिंदे, असली ध्यान दी विचार सागर तुसीं परिभाषा पढ़ के आए जे, हाँ ध्याता देह रूप हो जब ही सिद्ध उपासना मानो तब ही आंदा उपासना ताडी पूर्ण होगी,
उपासना दा ही अंग हो गई
बस। ये की कहण की हुण समझ लगी है, वो ये की कह रहे जेड़ा ध्यान है यही उपासना दा अंग है, तो उपासना वास्ते निजम है, ब्रह्म चिंतन वास्ते निजम नहीं है, लगी ना समझ। उपासना वास्ते नहीं है, उपासना करनी है
वो
शरीर ना करनी है, वो तुसीं
ध्यान कर रहे ने कि जेड़ा तुसीं सदूर चीज ना करनी है
वास्ते निजम है। जप मंत्र पूजा पाठ यज्ञ जो भी करना है ये जेडे अनुष्ठान करोगे इन्हां वास्ते निजम चाहिए, निजम है ना। अपन यज्ञ कुंड च बैठे जे आ दक्षिण मुंह मुख नूं करके आहुति देन डे जे देवतियां नूं, ते की ओ ठीक है, वो तो उल्टा फल मिलेगा। दक्षिण नूं मुख पितरां नूं आहुति दित्ती जांदी है, उत्तर मुख देवतियां नूं, जो देवता नूं उती देनी है उती देन वाला उत्तर मुख कर मुंह उत्तर नूं मुंह करके बैठे ता फल मिलेगा, ते निजम हो गया ना। ते तुसीं चिंतन कर रहे जे ते भावें उत्तर मुख नूं बैठ जाओ भावें पूर्व मुख नूं बैठ जाओ, भावें लेट पै के चिंतन कर रहे हो, भावें तुरे फिरे चिंतन कर रहे हो, भावें मोटरसाइकिल चलाउंदे ट्रैक्टर चलाउंदे जो मर्जी करी जाओ, ओहदे वास्ते कोई निजम नहीं, बाकी कम्मां वास्ते निजम है। बस करें जी, चलो बस कर कल देखो कहना पता लग रही है, देख लो।